ਅੱਜ ਦੀਆਂ ਮੁੱਖ ਖਬਰਾਂ ਵਿੱਚ ਮਿਆਂਮਾਰ ਵਿੱਚ ਸੱਤਾ ਸੰਕਟ, ਫੌਜ ਨੇ ਸਰਕਾਰ ਲਾਂਭੇ ਕਰਕੇ ਕੰਟਰੋਲ ਆਪਣੇ ਹੱਥੀਂ ਲਿਆ, ਪੱਛਮੀ ਆਸਟ੍ਰੇਲੀਆ 'ਚ ਤਾਲਾਬੰਦੀ ਜਾਰੀ, ਸਰਕਾਰ ਵੱਲੋਂ ਲੋਕਾਂ ਨੂੰ ਧਿਆਨ ਰੱਖਣ ਦੀ ਅਪੀਲ, ਅਤੇ ਭਾਰਤ ਸਰਕਾਰ ਵੱਲੋਂ ਸਾਲਾਨਾ ਬਜਟ ਪੇਸ਼, ਕੋਰੋਨਾ ਵੈਕਸੀਨ ਲਈ 35,000 ਕਰੋੜ ਰਾਖਵੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਅਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਮਿਆਂਮਾਰ ਵਿੱਚ ਫੌਜ ਨੇ ਆਂਗ ਸਾਂ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਰਾਜ ਭਾਗ ਆਪਣੇ ਕਬਜ਼ੇ 'ਚ ਲੈ ਲਿਆ। ਦੇਸ਼ ਦੇ ਵੱਡੇ ਸ਼ਹਿਰ ਯੈਨਗੋਨ ਵਿੱਚ TV 'ਤੇ ਬੋਲਦਿਆਂ ਕਮਾਂਡਰ ਇਨ ਚੀਫ ਨੇ ਅਗਲੇ 1 ਸਾਲ ਲਈ ਸੱਤਾ ਫੌਜ ਵੱਲੋਂ ਚਲਾਉਣ ਦੀ ਗੱਲ ਆਖੀ ਹੈ। ਦੱਸਦੇ ਜਾਈਏ ਕਿ ਸਮੁੱਚੇ ਘਟਨਾਕ੍ਰਮ ਦੇ ਚੱਲਦਿਆਂ ਆਂਗ ਸਾਂ ਸੂ ਕੀ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ ਹੈ। ਫੌਜ ਦਾ ਦੋਸ਼ ਹੈ ਕਿ ਉਹਨਾਂ ਨੇ ਨਵੰਬਰ ਦੀਆਂ ਚੋਣਾਂ ਨਿਰਪੱਖ ਢੰਗ ਨਾਲ ਨਹੀਂ ਕਰਵਾਈਆਂ, ਜਿਸ ਵਿੱਚ ਉਹਨਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਪੂਰਨ ਬਹੁਮਤ ਮਿਲਿਆ ਸੀ। ਪੱਛਮੀ ਆਸਟ੍ਰੇਲੀਆ ਸਰਕਾਰ ਨੇ ਆਖਿਆ ਹੈ ਕਿ ਸੂਬੇ ਦੇ ਕੁਆਰੰਟੀਨ ਪ੍ਰੋਗਰਾਮ ਵਿੱਚ ਕੋਈ ਵੀ ਖੋਟ ਨਹੀਂ ਅਤੇ ਕੋਵਿਡ ਪੋਜ਼ਿਟਿਵ ਸੁਰੱਖਿਆ ਕਰਮੀ ਦਾ ਵੱਖੋ ਵੱਖਰੀਆਂ ਥਾਵਾਂ 'ਤੇ ਜਾਣਾ ਅਜੇ ਵੀ ਪੜਤਾਲ ਅਧੀਨ ਹੈ। ਦੱਸਣਯੋਗ ਹੈ ਕਿ ਪ੍ਰੀਮੀਅਰ ਮਾਰਕ ਮੈਕਾਵਨ ਨੇ ਇੱਕ 20 ਸਾਲਾ ਸੁਰੱਖਿਆ ਕਰਮੀ ਦਾ UK ਵਾਲੇ ਮਿਊਟੈਂਟ ਕੋਰੋਨਾ ਵਾਇਰਸ ਲਈ ਪੋਜ਼ਿਟਿਵ ਆਉਣ ਪਿੱਛੋਂ ਸੂਬੇ ਵਿੱਚ 5 ਦਿਨਾਂ ਦੀ ਤਾਲਾਬੰਦੀ ਲਾਗੂ ਕੀਤੀ ਹੋਈ ਹੈ। ਉਹਨਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਸਲਾਹ ਦਿੱਤੀ ਹੈ।
Unless it's absolutely necessary, please stay home. As the police commissioner said yesterday, don't look for a reason to leave your home. For now, until Friday 6 PM at least, stay home and stay safe.
ਵਿਕਟੋਰੀਆ ਵਿੱਚ ਵਿਰੋਧੀ ਧਿਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵੇਲੇ ਸਰਕਾਰ ਦੀ ਜ਼ਿੰਮੇਵਾਰੀ ਪ੍ਰਤੀ ਜਵਾਬਦੇਹੀ ਮੰਗ ਰਹੀ ਹੈ। ਦੱਸਣਯੋਗ ਹੈ ਕਿ ਵਿਕਟੋਰੀਆ ਵਿੱਚ ਪਿਛਲੇ 27 ਦਿਨਾਂ ਤੋਂ ਕੋਈ ਵੀ ਨਵਾਂ ਕੋਵਿਡ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਸਰਕਾਰ ਹੁਣ ਆਪਾਤਕਾਲੀਨ ਨਿਯਮ ਅਤੇ ਤਾਕਤਾਂ ਨੂੰ ਦਸੰਬਰ ਤੱਕ ਲਈ ਵਧਾਉਣਾ ਚਾਹੁੰਦੀ ਹੈ। ਪ੍ਰੀਮੀਅਰ ਐਂਡਰਿਊਜ਼ ਨੇ ਇਸ ਬਾਰੇ ਇਹ ਬਿਆਨ ਦਿੱਤਾ ਹੈ।
We cannot have mandatory quarantine for family, for friends, for returning Aussies wanting to come back from parts of the world that are just in a terrible place. We can't have mandatory quarantine unless we have a rule book. And you can't have rules unless they've got legal authority. And that's what the state of emergency gives us.
ਦੱਸਣਯੋਗ ਹੈ ਕਿ ਪਿਛਲੇ ਸਾਲ ਇੱਕ ਪੜਤਾਲ ਵਿੱਚ ਪਾਇਆ ਗਿਆ ਸੀ ਕਿ ਹੋਟਲ ਕੁਆਰੰਟੀਨ ਪ੍ਰੋਗਰਾਮ ਵਿੱਚ ਪ੍ਰਾਈਵੇਟ ਸੁਰੱਖਿਆ ਕਰਮੀ ਤੈਨਾਤ ਕਰਨ ਦੇ ਫੈਸਲੇ ਪਿੱਛੋਂ ਸਰਕਾਰ ਕੁਝ ਆਨਾਕਾਨੀ ਕਰ ਰਹੀ ਸੀ ਅਤੇ ਇਸ ਦਾ ਕੋਈ ਵੀ ਆਗੂ ਇਸ ਫੈਸਲੇ ਨੂੰ ਆਪਣਾ ਕਰਕੇ ਨਹੀਂ ਸੀ ਜਾਣ ਰਿਹਾ। ਇਸ ਦੌਰਾਨ ਲਿਬਰਲ ਲੀਡਰ ਮਾਈਕਲ ਓਬਰਾਇਨ ਨੇ ਆਖਿਆ ਕਿ ਸਰਕਾਰ ਦੀ ਇਸ ਗੈਰ ਜ਼ਿੰਮੇਵਾਰੀ ਲਈ ਜਵਾਬਦੇਹੀ ਬਣਦੀ ਹੈ। ਬ੍ਰਿਸਬੇਨ ਦੀ ਬਾਇਓਟੈਕ ਕੰਪਨੀ ਐਲਿਊਮ ਅਮਰੀਕਾ ਨੂੰ ਕੋਵਿਡ ਟੈਸਟ ਕਰਨ ਲਈ ਆਪਣਾ ਉਤਪਾਦ ਵੇਚੇਗੀ। $303 million ਦੇ ਇੱਕ ਇਕਰਾਰ ਤਹਿਤ ਐਲਿਊਮ 15 ਮਿੰਟ ਵਿੱਚ ਕੋਵਿਡ ਨਤੀਜਾ ਦੇਣ ਵਾਲੀ ਟੈਸਟ ਕਿੱਟ ਅਮਰੀਕਾ ਸਰਕਾਰ ਨੂੰ ਵੇਚ ਰਹੀ ਹੈ। ਕੰਪਨੀ ਚੀਫ ਐਗਜ਼ੈਕਟਿਵ ਸ਼ੌਨ ਪਾਰਸਨਸ ਨੇ 9 ਨੈੱਟਵਰਕ ਨੂੰ ਇਸ ਬਾਰੇ ਇਹ ਬਿਆਨ ਦਿੱਤਾ।
The accuracy is 96% overall. We have an authorization for testing people with symptoms and without symptoms, and we're the only at-home test which is authorized for that use. We need to be able to pick up the asymptomatic people to help reduce the spread of COVID, and that's a big part of what our product is about.
ਇੱਕ ਲੇਬਰ ਸਾਂਸਦ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਕ੍ਰੇਗ ਕੈਲੀ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਕੋਰੋਨਾ ਵਾਇਰਸ ਤੇ ਵੈਕਸੀਨ ਸੰਬੰਧੀ ਗਲਤ ਪ੍ਰਚਾਰ ਕਰ ਰਹੇ ਨੇ। ਲੇਬਰ ਪਾਰਟੀ ਪ੍ਰਧਾਨ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਸਰਕਾਰ ਨੂੰ ਕ੍ਰੇਗ ਕੈਲੀ ਨੂੰ ਨੱਥ ਪਾ ਕੇ ਰੱਖਣੀ ਚਾਹੀਦੀ ਹੈ। ਇਸ ਦੌਰਾਨ ਲੇਬਰ MP ਮਾਰਕ ਬਟਲਰ ਨੇ ਪ੍ਰਧਾਨ ਮੰਤਰੀ ਨੂੰ ਇਸ ਵਰਤਾਰੇ ਦੇ ਚੱਲਦਿਆਂ ਨੋਟਿਸ ਲੈਣ ਲਈ ਆਖਿਆ।
At some point, the Prime Minister needs to act. Of course I'm concerned about the amplification. I don't do this lightly. Anthony Albanese doesn't do this lightly. But this fellow has a social media through Facebook reach that's vastly greater than the Department of Health's Facebook reach.
Perth Hills ਵਿੱਚ ਲੱਗੀ ਜੰਗਲ ਦੀ ਅੱਗ ਕਾਰਨ 7,000 ਹੈਕਟੇਅਰ ਰਕਬੇ ਅਤੇ 30 ਘਰਾਂ ਨੂੰ ਨੁਕਸਾਨ ਪੁੱਜਾ। ਅੱਗ ਤੋਂ ਪ੍ਰਭਾਵਿਤ ਲੋਕਾਂ ਲਈ ਸਵੈਨ ਵਿਊ ਲਾਗੇ ਬ੍ਰਾਊਨ ਪਾਰਕ ਵਿੱਚ ਇੱਕ ਆਰਜ਼ੀ ਟਿਕਾਣਾ ਅਤੇ ਰਾਹਤ ਕੈਂਪ ਸਥਾਪਿਤ ਕੀਤਾ ਗਿਆ ਹੈ। WA ਪੁਲਿਸ ਕਮਿਸ਼ਨਰ ਕ੍ਰਿਸ ਡਾਸਨ ਨੇ ਹੋਏ ਨੁਕਸਾਨ 'ਤੇ ਅਫਸੋਸ ਪ੍ਰਗਟਾਇਆ।
And the fire threat is continuing. At the same time, of course, there are other natural hazards across the state. But in respect to this fire, let me once again be very clear. I urge people to stay informed and prepare themselves.
ਰਿਜ਼ਰਵ ਬੈਂਕ ਨੇ ਆਪਣੀਆਂ ਵਿਆਜ ਦਰਾਂ ਜਿਉਂ ਦੀਆਂ ਤਿਉਂ ਰੱਖਣ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਇਹ ਅੰਕੜਾ ਨਵੰਬਰ 2020 ਤੋਂ 0.1% 'ਤੇ ਸਥਿਰ ਹੈ। ਅਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤ ਸਰਕਾਰ ਨੇ ਕੋਰੋਨਾ ਮਹਾਂਮਾਰੀ ਤੋਂ ਵੱਡਾ ਸਬਕ ਲੈਂਦਿਆਂ ਇਸ ਵਾਰ ਵਿੱਤੀ ਸਾਲ 2021-22 ਦੇ ਬਜਟ ਵਿੱਚ ਸਿਹਤ ਖੇਤਰ ਲਈ ਸਭ ਤੋਂ ਵੱਧ 2,23,845 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਹੈ, ਜੋ ਮੌਜੂਦਾ ਵਿੱਤੀ ਸਾਲ 'ਚ ਰੱਖੀ ਰਾਸ਼ੀ ਦੇ ਮੁਕਾਬਲੇ 137% ਵੱਧ ਹੈ। ਕੋਵਿਡ-19 ਵੈਕਸੀਨ ਲਈ 35,000 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਆਪਣਾ ਪਲੇਠਾ ਡਿਜੀਟਲ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੁਝ ਦਰਾਮਦ ਉਤਪਾਦਾਂ 'ਤੇ ਨਵਾਂ ਖੇਤੀ ਸੈਸ ਲਾਇਆ ਹੈ ਅਤੇ ਅਰਥ ਵਿਵਸਥਾ ਨੂੰ ਸੰਕਟ 'ਚੋਂ ਕੱਢਣ ਦੇ ਮੰਤਵ ਨਾਲ ਕਪਾਹ ਤੋਂ ਲੈ ਕੇ ਇਲੈਕਟ੍ਰੋਨਿਕ ਵਸਤਾਂ 'ਤੇ ਕਸਟਮ ਡਿਊਟੀ ਵਧਾਈ ਹੈ। ਇਹ ਬਜਟ 1 ਅਪ੍ਰੈਲ ਤੋਂ ਲਾਗੂ ਹੋਵੇਗਾ ਅਤੇ ਇਸ ਬਜਟ ਵਿੱਚ ਸਾਲਾਨਾ 2.5 ਲੱਖ ਤੋਂ ਵੱਧ PF ਰਕਮ 'ਤੇ ਹੁਣ ਵਿਆਜ ਵੀ ਦੇਣਾ ਹੋਵੇਗਾ। ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਕਿਸਾਨ ਕਰਜ਼ਿਆਂ ਦੀ ਵੰਡ ਦੇ ਟੀਚੇ ਵਿੱਚ 10% ਇਜ਼ਾਫੇ ਦੀ ਤਜਵੀਜ਼ ਰੱਖੀ ਹੈ। ਬਜਟ ਵਿੱਚ ਇਸ ਕੰਮ ਲਈ 16.5 ਲੱਖ ਕਰੋੜ ਰੁਪਏ ਰੱਖੇ ਗਏ ਨੇ। ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਜਟ ਵਿੱਚ ਐਗਰੀ ਇਨਫਰਾ ਜਾਣੀ ਕਿ ਖੇਤੀ ਬੁਨਿਆਦੀ ਢਾਂਚਾ ਅਤੇ ਡਿਵੈਲਪਮੈਂਟ ਸੈਸ ਦੀ ਵਿਵਸਥਾ ਕੀਤੀ ਹੈ। ਇਹ ਸੈਸ ਸ਼ਰਾਬ ਅਤੇ ਤੇਲ ਕੀਮਤਾਂ 'ਤੇ ਲੱਗੇਗਾ। ਰੱਖਿਆ ਬਜਟ ਤਹਿਤ ਕੁੱਲ 4.78 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਸੁਰੱਖਿਆ ਮੁਲਾਜ਼ਮਾਂ ਦੀਆਂ ਪੈਨਸ਼ਨਾਂ 'ਤੇ ਆਉਣ ਵਾਲੇ ਖਰਚ ਨੂੰ ਕੱਢ ਦਿੱਤਾ ਜਾਵੇ ਤਾਂ ਇਹ 3.62 ਲੱਖ ਕਰੋੜ ਰੁਪਏ ਦੇ ਲਗਭਗ ਬਣਦਾ ਹੈ। ਦੱਸਦੇ ਜਾਈਏ ਕਿ ਮੌਜੂਦਾ ਵਿੱਤੀ ਸਾਲ 'ਚ ਰੱਖਿਆ ਬਜਟ ਤਹਿਤ 1.13 ਲੱਖ ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਨੇ ਇਸ ਬਜਟ ਨੂੰ ਵਿਕਾਸ ਮੁਖੀ ਕਰਾਰ ਦਿੱਤਾ ਹੈ, ਜਦਕਿ ਵਿਰੋਧੀ ਧਿਰਾਂ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਮ ਲੋਕਾਂ ਦੇ ਹੱਥ ਵਿੱਚ ਪੈਸਾ ਦੇਣ ਦੀ ਬਜਾਏ ਮੋਦੀ ਸਰਕਾਰ ਦੀ ਯੋਜਨਾ ਭਾਰਤ ਦੇ ਅਸਾਸੇ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਵੇਚਣ ਦੀ ਹੈ। ਕੇਂਦਰੀ ਬਜਟ 'ਤੇ ਵਰਦਿਆਂ ਤ੍ਰਿਣਮੂਲ ਕਾਂਗਰਸ ਨੇ ਆਖਿਆ ਕਿ ਇਹ 100% ਦਿਸ਼ਾਹੀਣ ਬਜਟ ਹੈ ਅਤੇ ਇਸ ਜਾਅਲੀ ਬਜਟ ਦਾ ਮਕਸਦ ਭਾਰਤ ਨੂੰ ਵੇਚਣਾ ਹੈ। ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਦੋਸ਼ ਲਾਇਆ ਕਿ ਸੀਤਾਰਮਨ ਨੇ ਦੇਸ਼ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਵੀ ਬਜਟ ਤੋਂ ਇੰਨੀ ਨਿਰਾਸ਼ਾ ਨਹੀਂ ਹੋਈ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਜਟ ਨੂੰ ਮੁੱਢੋਂ ਰੱਦ ਕਰਦੇ ਆਖਿਆ ਕਿ ਕੇਂਦਰ ਸਰਕਾਰ ਨੇ ਆਮ ਆਦਮੀ, ਮੱਧ ਵਰਗ ਅਤੇ ਕਿਸਾਨਾਂ ਤੋਂ ਪੂਰੀ ਤਰ੍ਹਾਂ ਨਾਲ ਮੂੰਹ ਮੋੜ ਲਿਆ। ਉਹਨਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਵੱਲੋਂ ਸਰਹੱਦਾਂ 'ਤੇ ਵੱਧਦੇ ਖਤਰੇ ਦੇ ਬਾਵਜੂਦ ਰੱਖਿਆ ਜਿਹੇ ਮਹੱਤਵਪੂਰਨ ਖੇਤਰ ਨੂੰ ਵੀ ਬਣਦਾ ਹਿੱਸਾ ਨਹੀਂ ਮਿਲਿਆ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੁਗਿੰਦਰ ਯਾਦਵ ਨੇ ਇਸ ਨੂੰ ਸੂਟ ਬੂਟ ਵਾਲਿਆਂ ਦਾ ਬਜਟ ਆਖਦਿਆਂ ਕਿਸਾਨਾਂ ਨਾਲ ਇੱਕ ਧੋਖਾ ਕਰਾਰ ਦਿੱਤਾ ਹੈ। ਅਤੇ ਹੁਣ ਇੱਕ ਖਬਰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ। ਇੰਟਰਨੈੱਟ ਬੰਦ ਕਰਨ, ਬਜਟ ਵਿੱਚ ਕਿਸਾਨਾਂ ਨੂੰ ਅਣਗੌਲਿਆਂ ਕਰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਪੂਰੇ ਦੇਸ਼ ਵਿੱਚ 6 ਫਰਵਰੀ ਨੂੰ 3 ਘੰਟੇ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਦੇਸ਼ ਵਿੱਚ ਸਵੇਰੇ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਸੜਕਾਂ ਜਾਮ ਰੱਖੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਨੇ। ਉਹ ਪਿਛਲੇ 67 ਦਿਨਾਂ ਤੋਂ ਹੱਡ ਚੀਰਵੀਂ ਠੰਡ ਦੇ ਬਾਵਜੂਦ ਕੌਮੀ ਰਾਜਧਾਨੀ ਦੇ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦਾਂ 'ਤੇ ਡਟੇ ਹੋਏ ਨੇ। ਇਸ ਦੌਰਾਨ ਕੌਮੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਕਿਲੇ ਵਰਗੇ ਹਾਲਾਤਾਂ 'ਚ ਬਦਲ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਘੇਰਾਬੰਦੀ ਮਜ਼ਬੂਤ ਕੀਤੀ ਜਾ ਰਹੀ ਹੈ। ਪੁਲਿਸ ਨੇ ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਬੈਰੀਕੇਡਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਹੋਰ ਸੀਮਿਤ ਕਰਨ ਲਈ ਪੁਲਿਸ ਦੀ ਦੇਖ ਰੇਖ ਵਿੱਚ ਮਜ਼ਦੂਰਾਂ ਨੂੰ ਸਿੰਘੂ ਬਾਰਡਰ ਉੱਤੇ ਮੁੱਖ ਰਾਜਮਾਰਗ ਕੋਲ ਸੀਮਿੰਟ ਦੇ 2 ਬੈਰੀਅਰਾਂ ਵਿਚਾਲੇ ਲੋਹੇ ਦੇ ਕਿੱਲ ਅਤੇ ਸਰੀਏ ਲਾਉਂਦੇ ਵੀ ਵੇਖਿਆ ਗਿਆ ਹੈ। ਦਿੱਲੀ ਹਰਿਆਣਾ ਹੱਦ 'ਤੇ ਰਾਜਮਾਰਗ ਦੇ ਇੱਕ ਹੋਰ ਹਿੱਸੇ ਨੂੰ ਜਾਮ ਕਰ ਦਿੱਤਾ ਗਿਆ ਹੈ ਅਤੇ ਉੱਥੇ ਸੀਮਿੰਟ ਦੀ ਇੱਕ ਵੱਡੀ ਕੰਧ ਖੜ੍ਹੀ ਕਰ ਦਿੱਤੀ ਗਈ ਹੈ। ਦਿੱਲੀ ਉੱਤਰ ਪ੍ਰਦੇਸ਼ ਦੀ ਹੱਦ 'ਤੇ ਗਾਜ਼ੀਪੁਰ ਵਿੱਚ ਵਾਹਨਾਂ ਦੀ ਆਵਾਜਾਈ ਰੋਕਣ ਲਈ ਕਈ ਪਰਤੀ ਬੈਰੀਕੇਡ ਲਾਏ ਗਏ ਨੇ। ਲੋਕਾਂ ਨੂੰ ਪੈਦਲ ਆਉਣ ਤੋਂ ਰੋਕਣ ਲਈ ਕੰਡਿਆਲੀਆਂ ਤਾਰਾਂ ਵੀ ਵਿਛਾਈਆਂ ਗਈਆਂ ਨੇ। ਤੁਰੰਤ ਕਾਰਵਾਈ ਲਈ ਸੈਂਕੜੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਅਤੇ ਡਰੋਨ ਰਾਹੀਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 70 ਪੈਸੇ, ਪਾਕਿਸਤਾਨ ਦੇ 122 ਰੁਪਏ 18 ਪੈਸੇ ਅਤੇ ਅਮਰੀਕਾ ਦੇ 76 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਦਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ, ਐਡੀਲੇਡ 'ਚ ਬੱਦਲਵਾਈ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28 ਡਿਗਰੀ, ਮੈਲਬਰਨ 'ਚ ਧੁੱਪੇ ਧੁੱਪੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਹੋਬਰਟ 'ਚ ਬੱਦਲਵਾਈ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਕੈਨਬਰਾ 'ਚ ਧੁੱਪੇ ਧੁੱਪੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 25 ਡਿਗਰੀ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 22, 25 ਅਤੇ 26 ਡਿਗਰੀ, ਬ੍ਰਿਸਬੇਨ 'ਚ ਮੀਂਹ ਦੇ ਛਰਾਟੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 27 ਡਿਗਰੀ, ਕੇਨਸ 'ਚ ਬੱਦਲਵਾਈ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਡਾਰਵਿਨ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।